ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਂ ਕਾ ਅੰਗ ਦਿਆਲ ਪ੍ਰਭ ਜਾਂ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁੱਖ ਭੁੱਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਣ ਬੁਝੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਂ ਕਾ ਵੱਡ ਪ੍ਰਤਾਪ ਜਲਣ ਬੁਝੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਂ ਕਾ ਵੱਡ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਸਨਮਾਨਯੋਗ ਗੁਰੂ ਸਵਾਰੇ ਸਤਸੰਗੀਓ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਤਹਿਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸ਼ਬਦ ਰਾਗ ਬਿਲਾਵਲ ਵਿੱਚ ਉਚਾਰਨ ਕੀਤਾ ਹੋਇਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 819 ਉੱਪਰ ਸੁਭਾਏਮਾਨ ਹੈ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰਪੂਰਾ ਆਰਾਧਿਆ ਹੋਏ ਕਿਰਪਾਲ, ਮਾਰਗ ਸੰਤ ਬਤਾਇਆ ਟੂਟੇ ਜਮ ਜਾਲ, ਦੋਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ, ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ, ਮਨ ਦੇ ਸੰਸੇ ਮਿਟ ਜਾਣ, ਮਨ ਦੇ ਸਹਿਮ ਮੁੱਕ ਜਾਣ ਤੇ ਸੰਸੇ ਮਿਟ ਕੇ ਸਹਿਜ ਅਵਸਥਾ ਪ੍ਰਾਪਤ ਹੋ ਜਾਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ, ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ, ਉਹਦੇ ਕਿਰਪਾਲੂ ਹੋਣ ਤੋਂ ਬਿਨਾਂ ਨਹੀਂ ਗੱਲ ਬਣ ਸਕਦੀ। ਮਾਲਕ ਕਿਰਪਾਲੂ ਹੋਵੇ, ਬਖਸ਼ਿਸ਼ ਦੇ ਘਰ ਵਿੱਚ ਆਏ ਤਾਂ ਬੰਦੇ ਦੀ ਜ਼ਿੰਦਗੀ ਦੇ ਸਾਰੇ ਸਹਿਮ ਮੁੱਕ ਜਾਂਦੇ। ਆਪਣੇ ਕੀਤੇ ਹੋਏ ਕਰਮਾਂ ਨਾਲ, ਆਪਣੀਆਂ ਵਰਤੀਆਂ ਹੋਈਆਂ ਸਿਆਣਪਾਂ ਨਾਲ ਸਹਿਮ ਭਰਮ ਮੁੱਕ ਜਾਣ। ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ 'ਚ ਕਹਿੰਦੇ, ਇਸ ਤਰ੍ਹਾਂ ਨਹੀਂ ਹੋ ਸਕਦਾ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹਿ ਕਰਮ ਕਮਾਏ, ਸਹਿਸਹਿ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੁ ਸਮਾਏ। ਹੁਣ ਖਿਆਲ ਨਾਲ ਸੁਣਿਓ, ਜਿੰਨੀ ਦੇਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੁਹਾਡੇ ਅੰਦਰ ਤਰ੍ਹਾਂ ਤਰ੍ਹਾਂ ਦੇ ਸੰਸੇ ਆ, ਸਹਿਮ ਆ, ਭਰਮ ਆ, ਉਨੀ ਦੇਰ ਸਾਡੇ ਅੰਦਰ ਸਹਿਜ ਅਵਸਥਾ ਨਹੀਂ ਹੈ, ਟਕਾ ਨਹੀਂ ਹੈ। ਜਿਹੜੇ ਸਾਡੇ ਸੰਸੇ ਹਨ, ਜਿਹੜਾ ਸਾਡਾ ਭਰਮ ਹੈ, ਇਹ ਸਾਨੂੰ ਭਟਕਾਉਂਦਾ ਹੈ। ਆਪਾਂ ਸੁਰਤ ਕਰਕੇ, ਮਨ ਕਰਕੇ, ਦਿਲ ਕਰਕੇ ਆਪਣੇ ਆਪ ਕੋਲੋਂ ਕਦੇ ਪੁੱਛ ਕੇ ਵੇਖੀਏ ਵੀ ਕਿੰਨੀ ਵਾਰੀ ਜਾਂ ਕਿੰਨਾ ਚਿਰ ਸਤਿਗੁਰੂ ਦੇ ਚਰਨਾਂ 'ਚ ਆਪਾਂ ਬੈਠੇ ਹਾਂ। ਸਰੀਰ ਕਰਕੇ ਹੋ ਸਕਦਾ ਆਪਾਂ ਸਤਿਗੁਰ ਦੇ ਪਾਸ ਹੋਈਏ, ਜ਼ਰੂਰੀ ਨਹੀਂ ਹੈ ਵੀ ਜਿਹੜਾ ਸਰੀਰ ਕਰਕੇ ਗੁਰੂ ਦੇ ਪਾਸ ਬੈਠਾ ਹੈ ਉਹ ਸੁਰਤ ਕਰਕੇ ਵੀ ਗੁਰੂ ਦੇ ਕੋਲ ਹੋਵੇ, ਅਤੇ ਜ਼ਰੂਰੀ ਨਹੀਂ ਹੈ ਵੀ ਜਿਹੜਾ ਬੰਦਾ ਸਰੀਰ ਕਰਕੇ ਕਿਤੇ ਬਾਹਰ ਬੈਠਾ ਸੁਰਤ ਕਰਕੇ ਵੀ ਬਾਹਰ ਬੈਠਾ ਹੋਏ। ਸਰੀਰ ਕਰਕੇ ਹਾਜ਼ਰ ਹਾਂ, ਹੋ ਸਕਦਾ ਸੁਰਤ ਕਰਕੇ ਗੈਰ ਹਾਜ਼ਰ ਹੋਈਏ। ਕੋਈ ਇਨਸਾਨ ਐਸਾ ਵੀ ਹੋ ਸਕਦਾ ਜਿਹੜਾ ਸਰੀਰ ਕਰਕੇ ਗੈਰ ਹਾਜ਼ਰ ਆ, ਕਿਤੇ ਬਾਹਰ ਆ, ਸੁਰਤ ਉਹਦੀ ਗੁਰਦੁਆਰੇ ਹੋਏ, ਸਤਸੰਗ ਵਿੱਚ ਨਹੀਂ ਜਾਇਆ ਗਿਆ, ਗੁਰਦੁਆਰੇ ਅੱਜ ਮੇਰੇ ਕੋਲੋਂ ਨਹੀਂ ਜਾਇਆ ਗਿਆ, ਹੋ ਸਕਦਾ ਸੁਰਤ ਕਰਕੇ ਸਤਸੰਗ 'ਚ ਬੈਠਾ ਹੋਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ 'ਚ ਕਹਿੰਦੇ ਤੇਰੇ ਸੰਸੇ, ਤੇਰੇ ਭਰਮ ਤੈਨੂੰ ਭਟਕਾਉਂਦੇ ਆ, ਉਹਨਾਂ ਨਾਲ ਤੂੰ ਭਟਕਦਾ ਆ। ਆਪਣੇ ਕੀਤੇ ਹੋਏ ਕਰਮਾਂ ਕਰਕੇ, ਕਰਮਾਂ ਦਾ ਅਰਥ ਜਿਹੜੇ ਤੂੰ ਕੰਮ ਕਰਦਾ ਆ, ਉਹਨਾਂ ਨਾਲ ਸਹਿਜ ਅਵਸਥਾ ਨਹੀਂ ਮਿਲ ਸਕਦੀ, ਆਤਮਿਕ ਅਡੋਲਤਾ ਨਹੀਂ ਮਿਲਦੀ। ਕਰਮੀ ਸਹਿਜ ਨਾ ਉਪਜੇ, ਵਿਣ ਸਹਿਜੇ ਅਤੇ ਸਹਿਜ ਅਵਸਥਾ ਤੋਂ ਬਿਨਾਂ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ। ਦੁਨੀਆਂ 'ਚ ਜਿਹੜੇ ਮਰਜ਼ੀ ਸੰਜਮ ਵਰਤੀ ਦਾ, ਯਤਨ ਕਰੀ ਜਾ, ਉਦਮ ਉਪਰਾਲੇ ਕਰੀ ਜਾ, ਸਹਿਮ ਨਹੀਂ ਮੁੱਕ ਸਕਦੇ ਜ਼ਿੰਦਗੀ ਦੇ। ਰਹੇ ਕਰਮ ਕਮਾਏ, ਜਿੰਨੇ ਮਰਜ਼ੀ ਕੰਮ ਕਰ, ਸਹਿਸਾ ਜੀਉ ਮਲੀਨ ਹੈ, ਮਨ ਹਿਰਦਾ ਮੈਲਾ ਆ। ਅਤੇ ਪੁੱਛਿਆ ਗੁਰੂ ਅਮਰਦਾਸ ਮਹਾਰਾਜ, ਫਿਰ ਦੱਸ ਦਿਓ ਜਿਹੜੀ ਮੈਲੀ ਚੀਜ਼ ਉਹਨੂੰ ਧੋਣਾ ਚਾਹੀਦਾ। ਜੇ ਸਾਡਾ ਜੀਉ, ਸਾਡੀ ਜਿੰਦ, ਸਾਡਾ ਹਿਰਦਾ ਮੈਲਾ, ਤੁਸੀਂ ਕਿਰਪਾ ਕਰਕੇ ਦੱਸ ਦਿਓ ਵੀ ਅਸੀਂ ਇਹਨੂੰ ਕਿਵੇਂ ਧੋਈਏ, ਕਿਤ ਸੰਜਮ ਧੋਤਾ ਜਾਏ। ਕਿਹੜਾ ਸੰਜਮ ਆ, ਕਿਹੜਾ ਢੰਗ ਹੈ ਜਿਸ ਦੇ ਨਾਲ ਸਾਡਾ ਮਨ ਹਿਰਦਾ ਧੋਤਾ ਜਾ ਸਕਦਾ। ਪਾਤਸ਼ਾਹ ਨੇ ਫਿਰ ਅਗਲੀ ਪੰਕਤੀ 'ਚ ਕਿਹਾ, ਮਨ ਧੋਵੋ। ਕਿਸ ਚੀਜ਼ ਦੇ ਨਾਲ ਧੋਈਏ, मान तो वो शब्द लाखो, हर सिंह रहो चेत लाए। तेरा मन धोण दा साधन है गुरु दा शब्द। मन धोवो शब्द लागो। केड़ी चीज़ नू शब्द दे नाल लाउणा है? शब्द लागो। केड़ी चीज़ नू शब्द दे नाल लाइए? जिस नू धोना है, जिस नू धोना उन्हें शब्द नाल लाउणा पैणा। साबण केड़ी चीज़ नू लाउणा? पानी दे विच केड़ी चीज़ नू डुबाउणा? जिन्नू धोना है। जे कपड़ा धोना आ, जेड़ा कपड़ा धोना उन्हों ही पानी च पाउणा, उसे नू साबण लाउणा। मूत पलीती कपड़ होए दे साबुण लई है, वह तो है साबण। तो उस कपड़े नू लाउणा जेड़ा मैला। मन धोवो। गुरु अमरदास महाराज कहिंदे अपना मन निर्मल कर लो, अपना मन धो लो, साफ कर लो। कादे नाल? शब्द लागो। इस मन नू गुरु दे शब्द नाल धोता जा सकता, ते जिस नू धोना उन्नू शब्द नाल लाउणा। शरीर करके असी तन करके हो सकता निर्मल होइए, जे मन करके मैले हाँ। कारण की आ? मन शब्द नाल लगा नहीं आ। जेड़ा साडा तन है इनू पानी नाल धोता जा सकता, निर्मल हो जाता, साफ हो जाता है। जेड़ा साडा तन है ये पानी नाल धोता जा सकता, जेड़ा साडा मन है ये बाणी नाल धोता जा सकता। शरीर नू धोण दा साधन है पानी, मन नू धोण दा साधन है बाणी। बाणी विच चित जुड़िया कोई नहीं, शब्द नाल मन लगा कोई नहीं, मैला रहेगा। चेते रखना, जितनी देर मन शब्द नाल नहीं लगा, नहीं धुप सकता, नहीं निर्मल हो सकता। ता ही पातशाह ने बाणी च भी गल आखी, ये भी गुरु अमरदास साहब का ही बचन है जिहड़ा अपने साझा करन लगा, और बचने भी आनंद साहब च है। जियो मैले बारों निर्मल, बारों निर्मल जियो तो मैले। तेनी जन्म जूए हारिया, उन्होंने अपना जन्म जुए दे विच जिवें हार दिता, अपना जन्म जुए च हरा दिता उन्होंने। किन्ना ने भला? जिन्ना ने शरीर करके ते निर्मल आ, मन करके मिले। जियो मिले बाहरों निर्मल, बाहरों निर्मल जियो तो मिले। तेने जन्म जुए हारिया, ए तिसना वड्डा रोग लगा, मरण मनो विसारिया। वेदा में नाम उत्तम सो सुने नाई, फिर है ज्यो बेतालिया कह नानक जिन सच तजिया। कूड़े लागे तेने जन्म जुए आ रहा, कह नानक जिन सच तजिया, सच नू छड़ दिता। कूड़े लागे, झूठ नाल लागे। सीधी जी गल आ, जेड़े बंदे दे कोल सच नहीं, इहदा मतलब उहदे कोल झूठ है। इस गल का तो सारे नू पता ही ना। अपन कह नानक जिन सच तजिया, जिसने सच छड़ दिता, जिसने सच नू त्याग दिता, सीधा जिहा मतलब है भी उन्हें झूठ अपना लिया। कुछ ना कुछ तो होएगा इन्हें उहदे कोल, जां सच जां झूठ, दोनों चों एक तो कोल होना ही है ना। बंदे का जीवन यह बन गया भाई गुरु भी खुश रहे ते झूठ भी बोलता रहा। बंदे दी हालत यह है, माफ करो, बंदा कहिंदा भी गुरु भी प्रसन्न रहे, गुरु भी खुश रहे, झूठ भी बोलता रहा। कुछ देर वास्ते कथा कर ली, कथा सुन ली, कुछ देर वास्ते बाणी पढ़ ली, बाणी सुन ली, इन्हें नाल गुरु खुश हो गया, बाकी भावें सारा दिन झूठ बोलता रहा। इंसान की फितरत यह बन गई, इंसान का सुभा यह बन गया कि उसने गुरु नू खुश करन वास्ते, गुरु नू प्रसन्न करन वास्ते उन्हें कुछ ना कुछ साधन अपना ले, पर झूठ दा पल्ला भी नाल नहीं छड़िया। 10 मिनट, 20 मिनट, अद्धा घंटा, एक घंटा बाणी पढ़ ली, पर बाकी 23 घंटे झूठ बोलता रहे, गुरु खुश हो जाएगा? ਸਤਿਗੁਰ ਕਹਿੰਦਾ ਜਿਹੜਾ ਘੰਟਾ ਅੱਧਾ ਘੰਟਾ ਪੰਜ ਮਿੰਟ ਦਸ ਮਿੰਟ ਦੋ ਘੰਟੇ ਜਿਹੜਾ ਤੂੰ ਮੇਰੇ ਕੋਲ ਬੈਠਾ ਵਾਂ ਇਹ ਸਾਰੇ ਦਾ ਸਾਰਾ ਘੰਟਾ ਦੋ ਘੰਟੇ ਤੇਰੇ ਚੌਵੀ ਘੰਟੇ ਸਫਲ ਕਰ ਦੇ ਅੱਠੇ ਪੈਰ ਸਫਲ ਹੋ ਜਾਣ ਅੱਠੇ ਪੈਰ ਹੀ ਸਫਲ ਨਹੀਂ ਤੇਰੀ ਜ਼ਿੰਦਗੀ ਸਫਲ ਹੋ ਜਾਵੇ ਇਕੱਲਾ ਜੀਵਨ ਹੀ ਨਹੀਂ ਤੇਰਾ ਮਰਨਾ ਵੀ ਸਫਲ ਹੋ ਜਾਵੇ ਜੇ ਤੂੰ ਮੇਰੇ ਪਾਸ ਬਹਿ ਗਿਆ ਮੇਰੇ ਪਾਸ ਆ ਗਿਆ ਸਾਰਾ ਜੀਵਨ ਹੀ ਸਫਲ ਹੋ ਜਾਵੇ ਤੇਰਾ ਤੇਰੀ ਜ਼ਿੰਦਗੀ ਵਿੱਚੋਂ ਕੂੜ ਮੁੱਕ ਜਾਏ ਤੇਰੀ ਜ਼ਿੰਦਗੀ ਵਿੱਚੋਂ ਝੂਠ ਖਤਮ ਹੋ ਜਾਏ ਤੇਰਾ ਜੀਵਨ ਸੱਚ ਹੀ ਸੱਚ ਦਾ ਇੱਕ ਇਕੱਠ ਸੱਚ ਹੀ ਸੱਚ ਦਾ ਮੁਜਸਮਾ ਬਣ ਜਾਏ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾ ਕੇ ਝੂਠ ਦੇ ਵਿੱਚ ਗਲਤਾਨ ਹੋ ਗਏ ਤਿੰਨ ਜਨਮ ਜੂਏ ਹਾਰਿਆ ਪਰ ਨਾਲ ਇੱਕ ਪੌੜੀ ਹੋਰ ਉਚਾਰਨ ਕਰ ਦਿੱਤੀ ਜੀਓ ਮੈਲੇ ਬਾਹਰੋਂ ਨਿਰਮਲ ਜੇ ਜਿੰਦ ਕਰਕੇ ਮੈਲੇ ਆ ਬਾਹਰੋਂ ਨਿਰਮਲ ਆ ਪ੍ਰਵਾਨ ਨਹੀਂ ਪਾਤਸ਼ਾਹ ਨੇ ਬਾਣੀ 'ਚ ਇੱਕ ਜਗ੍ਹਾ 'ਤੇ ਕਿਹਾ ਕਹਿੰਦੇ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਅਤੇ ਦੂਸਰੀ ਗੱਲ ਕੀ ਆਖੀ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਨਿਰਮਲ ਜਿਹੜੇ ਜੀ ਕਰਕੇ ਵੀ ਜਿੰਦ ਕਰਕੇ ਵੀ ਨਿਰਮਲ ਤਨ ਕਰਕੇ ਵੀ ਨਿਰਮਲ ਬਾਹਰੋਂ ਵੀ ਪਵਿੱਤਰ ਅੰਦਰੋਂ ਵੀ ਪਵਿੱਤਰ ਮਾਲਕ ਦੀ ਹਜ਼ੂਰੀ 'ਚ ਪ੍ਰਵਾਨ ਪਾਤਸ਼ਾਹ ਨੇ ਆਖਿਆ ਜਿੰਨੀ ਦੇਰ ਮਨ ਨਿਰਮਲ ਨਹੀਂ ਜੀਓ ਨਿਰਮਲ ਨਹੀਂ ਹੋਇਆ ਸਾਰੇ ਦਾ ਸਾਰਾ ਕੁਛ ਮੈਲਾ ਮਨ ਮੈਲੇ ਸਭ ਕੁਛ ਮੈਲਾ ਕੀ ਮਤਲਬ ਮਨ ਮੈਲੇ ਸਭ ਕੁਛ ਮੈਲਾ ਜੇ ਤੇਰਾ ਮਨ ਮੈਲਾ ਤਾਂ ਸਾਰਾ ਕੁਝ ਹੀ ਮੈਲਾ ਮਤਲਬ ਅੱਖਾਂ ਮੈਲੀਆਂ ਰਸਨਾ ਜ਼ਬਾਨ ਮੈਲੀ ਹੱਥ ਪੈਰ ਮੈਲੇ ਧਰਮ ਵਾਲੇ ਪਾਸੇ ਨਹੀਂ ਚੱਲਦੇ ਅੰਦਰੋਂ ਧਰਮ ਵਾਲੇ ਪਾਸੇ ਰੱਬ ਵਾਲੇ ਪਾਸੇ ਜਿਹੜਾ ਚਲਾਉਣ ਵਾਲਾ ਮਨ ਆ ਉਹ ਹੀ ਮੈਲਾ ਉਹਨੇ ਮੈਲੀ ਪ੍ਰੇਰਨਾ ਦੇਣੀ ਉਹਨੇ ਮੈਲੇ ਪਾਸੇ ਜਾਣਾ ਉਹਨੇ ਬੁਰੀ ਪ੍ਰੇਰਨਾ ਦੇਣੀ ਹੈ ਅੰਦਰ ਬੈਠਾ ਹੋਇਆ ਮਨ ਮੈਲਾ ਪਰਾਇਆ ਤਨ ਪਰਾਇਆ ਧਨ ਬੁਰੀ ਨੀਅਤ ਨਾਲ ਤੱਕਣ ਦੀ ਸੋਚ ਫੁਰੇਗੀ ਅੰਦਰ ਫੁਰਨੇ ਉੱਠਣਗੇ ਉਹਨੇ ਪੈਰਾਂ ਨੂੰ ਸਤਸੰਗ ਵਾਲੇ ਪਾਸੇ ਨਹੀਂ ਜਾਣ ਦੇਣਾ ਮੈਲੇ ਮਨ ਨੇ ਵਿਸ਼ਈ ਅਤੇ ਵਿਕਾਰੀ ਬਿਰਤੀ ਬਣਾਉਣੀ ਹੈ ਫੁਰਨੇ ਉਹੋ ਜਿਹੇ ਉੱਠਣੇ ਆ ਇਸ ਕਰਕੇ ਜੀਵਨ ਜਿਵੇਂ ਜੂਏ ਵਿੱਚ ਕੋਈ ਸਾਰਾ ਕੁਝ ਹਾਰ ਦਿੰਦਾ ਨਾ ਇਸ ਤਰ੍ਹਾਂ ਹਾਰ ਜਾਣਾ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਸ਼ਬਦ ਵਿੱਚ ਇਹੀ ਫੁਰਮਾਨ ਕਰ ਰਹੇ ਕਹਿਣ ਲੱਗੇ ਜਿਨ੍ਹਾਂ ਨੇ ਪੂਰਾ ਗੁਰੂ ਅਰਾਧਿਆ ਅਤੇ ਜਿਨ੍ਹਾਂ ਦੇ ਉੱਤੇ ਪੂਰਾ ਗੁਰੂ ਕਿਰਪਾਲੂ ਹੋ ਗਿਆ ਉਹਨੇ ਕਿਰਪਾ ਕਰ ਦਿੱਤੀ ਆ ਰੱਬ ਦੇ ਘਰ ਦਾ ਰਸਤਾ ਦੱਸ ਦਿੱਤਾ ਉਹਨੇ ਸਤਿਗੁਰ ਨੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਸਾਰੇ ਦੇ ਸਾਰੇ ਦੀਆਂ ਜਮਾਂ ਦੀਆਂ ਫਾਹੀਆਂ ਕੱਟੀਆਂ ਗਈਆਂ ਉਹਨਾਂ ਦੇ ਦੁੱਖ ਵੀ ਮੁੱਕ ਗਏ ਉਹਨਾਂ ਦੀ ਭੁੱਖ ਵੀ ਮੁੱਕ ਗਈ ਉਹਨਾਂ ਦੇ ਸੰਸੇ ਵੀ ਖਤਮ ਹੋ ਗਏ ਆਹ ਬਚਨ ਸੁਣਿਓ ਗੁਰ ਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕਹਿ ਗੁਣ ਗਾਉ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਬਾਣੀ 'ਚ ਬਹੁਤ ਥਾਵਾਂ 'ਤੇ ਮਹਾਰਾਜ ਨੇ ਪੂਰਾ ਗੁਰ ਸ਼ਬਦ ਲਿਖਿਆ ਪੂਰੇ ਗੁਰੂ ਦੀ ਚਰਨੀ ਨਾਲ ਜੁੜ ਚਰਨਾਂ ਨਾਲ ਜੁੜਨਾ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਪੂਰੇ ਗੁਰ ਕਾ ਸੁਣ ਉਪਦੇਸ਼ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਇਹਦਾ ਭਾਵ ਜੇ ਸਤਿਗੁਰੂ ਨੇ ਜਗ੍ਹਾ ਜਗ੍ਹਾ 'ਤੇ ਬਾਣੀ 'ਚ ਇਹ ਲਫਜ਼ ਵਰਤਿਆ ਵੀ ਪੂਰੇ ਗੁਰ ਕਾ ਸੁਣ ਉਪਦੇਸ਼ ਜਾਂ ਗੁਰ ਪੂਰੇ ਚਰਨੀ ਲਾਇਆ ਇਹਦਾ ਭਾਵ ਪੂਰੇ ਗੁਰੂ ਦੀ ਜੇ ਗੱਲ ਕੀਤੀ ਆ ਇਹਦਾ ਭਾਵ ਦੁਨੀਆ 'ਚ ਅਧੂਰਾ ਗੁਰੂ ਵੀ ਹੈਗਾ ਫਿਰ ਕੋਈ ਉਸ ਤਰ੍ਹਾਂ ਹੀ ਆਪਣੇ ਆਪ ਨੂੰ ਗੁਰੂ ਸਦਵਾਉਂਦਾ ਹੋਵੇ ਹੋਵੇ ਨਾ ਗੁਰੂ ਬਣ ਕੇ ਬੈਠਾ ਹੋਵੇ ਪਰ ਪੂਰਾ ਗੁਰੂ ਹੋਵੇ ਨਾ ਅਧੂਰਾ ਹੋਵੇ ਪਾਤਸ਼ਾਹ ਨੇ ਬਾਣੀ 'ਚ ਨਾ ਇੱਕ ਜਗ੍ਹਾ 'ਤੇ ਮੈਂ ਬਚਨ ਪੜ੍ਹਿਆ ਅੰਨੇ ਗੁਰੂ ਵੀ ਆਖਿਆ ਜਿਹੜੇ ਆਪ ਰੱਬ ਦੇ ਘਰ ਦਾ ਰਸਤਾ ਉਹਨਾਂ ਨੂੰ ਨਹੀਂ ਪਤਾ, ਦੂਜਿਆਂ ਨੂੰ ਦੱਸਦੇ ਆ। ਆਗੂ ਅੰਨਾ, ਆਗੂ ਅੰਧਾ ਹੋਵੇ ਸਾਰਿਆਂ ਨੂੰ ਲੈ ਡੁੱਬੇਗਾ ਜਿੰਨੇ ਮਗਰ ਚੱਲਣ ਵਾਲੇ ਆ। ਪਾਤਸ਼ਾਹ ਕਹਿੰਦੇ ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ, ਨਿਤ ਝੂਠੋ ਝੂਠ ਬੁਲੇਨ, ਕੂੜ ਕੁਸਤ ਕਮਾਵਦੇ ਪਰ ਨਿੰਦਾ ਸਦਾ ਕਰੇਨ, ਉਹ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੁੱਬੇਨ। ਆਪ ਤਾਂ ਉਹਨਾਂ ਨੇ ਡੁੱਬਣਾ ਹੀ ਸੀ, ਨਾਲ ਦੇ ਸਾਥੀਆਂ ਨੂੰ ਵੀ ਲੈ ਡੁੱਬੇ। ਪਾਤਸ਼ਾਹ ਬਾਣੀ 'ਚ ਇੱਕ ਜਗ੍ਹਾ 'ਤੇ ਕਹਿੰਦੇ ਅੰਧਾ ਆਗੂ ਜੇ ਥੀ ਹੈ, ਆਗੂ ਅੰਨਾ ਹੋਵੇ ਸਭ ਸਾਥ ਮੁਹਾਵੈ, ਆਪਣੇ ਸਾਰੇ ਸਾਥੀਆਂ ਨੂੰ ਵੀ ਲੈ ਡੁੱਬਦਾ। ਅੱਜ ਦੇ ਸ਼ਬਦ 'ਚ ਮਹਾਰਾਜ ਕਹਿੰਦੇ ਗੁਰ ਪੂਰਾ ਆਰਾਧਿਆ ਹੋਏ ਕਿਰਪਾਲ। ਜਦੋਂ ਪੂਰਾ ਗੁਰੂ ਆਰਾਧਿਆ, ਸਤਿਗੁਰ ਖੁਸ਼ ਹੋਇਆ, ਮਾਰਗ ਸੰਤ ਬਤਾਇਆ, ਗੁਰੂ ਨੇ ਰੱਬ ਦੇ ਘਰ ਦਾ ਰਸਤਾ ਦੱਸ ਦਿੱਤਾ, ਟੂਟੇ ਜਮ ਜਾਲ, ਜਮਾਂ ਦੇ ਜਾਲ ਕੱਟੇ ਗਏ, ਜਮਾਂ ਦੀਆਂ ਫਾਹੀਆਂ ਕੱਟੀਆਂ ਗਈਆਂ। ਫਿਰ ਮਹਾਰਾਜ ਕਹਿੰਦੇ ਦੁੱਖ ਭੁੱਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ। ਜਦੋਂ ਨਿਰੰਕਾਰ ਪਰਮਾਤਮਾ ਦਾ ਨਾਮ ਗਾਇਆ, ਸਾਰੇ ਦੇ ਸਾਰੇ ਦੁੱਖ ਮੁੱਕ ਗਏ, ਸਾਰੇ ਦੇ ਸਾਰੇ ਸੰਸੇ ਭਟਕਣਾ ਸਹਿਮ ਖਤਮ ਹੋ ਗਏ, ਸਾਰੀ ਦੀ ਸਾਰੀ ਅੰਦਰ ਦੀ ਭੁੱਖ ਮੁੱਕ ਗਈ। ਕਦੋਂ? ਗਾਵਤ ਪ੍ਰਭ ਨਾਮ, ਜਿਨ੍ਹਾਂ ਨੇ ਪ੍ਰਭੂ ਦਾ ਨਾਮ ਗਾਇਆ। ਆ ਹੁਣੇ ਆਪਾਂ ਸਮਾਪਤੀ ਹੋਣੀ ਪੜ੍ਹਾਂਗੇ ਨਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਮਾਇਆ ਪਾਇਆ ਪੜ੍ਹਾਂਗੇ ਨਾ। ਪਾਤਸ਼ਾਹ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਿਸ ਦਾ ਸ਼ਬਦ ਗਾਉਣਾ? ਸ਼ਬਦੋ ਤਾਂ ਗਾਵੋ ਹਰੀ ਕੇਰਾ, ਰੱਬ ਦਾ, ਪਰਮੇਸ਼ਰ ਦਾ। ਜਿਨ੍ਹਾਂ ਨੇ ਆਪਣੇ ਮਨ 'ਚ ਵਸਾ ਲਿਆ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦੋ ਸਤਿਗੁਰੂ ਮੈਂ ਪਾਇਆ, ਉਹਨਾਂ ਦੇ ਜੀਵਨ ਵਿੱਚ ਆਨੰਦ ਪਾਇਆ, ਉਹਨਾਂ ਦੇ ਜੀਵਨ ਵਿੱਚ ਆਨੰਦ ਆ ਗਿਆ। ਪਾਤਸ਼ਾਹ ਕਹਿੰਦੇ ਜਦੋਂ ਸੰਸੇ ਮੁੱਕ ਗਏ, ਭਰਮ ਖਤਮ ਹੋ ਗਏ, ਦੁੱਖ ਮੁੱਕ ਗਏ, ਭੁੱਖ ਮੁੱਕ ਗਈ, ਸੰਸੇ ਮੁੱਕ ਗਏ, ਭਰਮ ਮੁੱਕ ਗਏ, ਮਹਾਰਾਜ ਕਹਿੰਦੇ ਕਹੇ ਨਾਨਕ ਆਨੰਦ ਹੋਆ। ਰੋਜ਼ ਪੜ੍ਹਨ ਵਾਲੀ ਬਾਣੀ, ਰੋਜ਼ ਗਾਉਣ ਵਾਲੀ ਬਾਣੀ, ਕਿੰਨੀ ਵਾਰੀ ਹੁਣ ਤੱਕ ਆਪਾਂ ਪੜ੍ਹ ਚੁੱਕੇ ਹੋਵਾਂਗੇ, ਰੋਜ਼ ਗਾਉਂਦੇ, ਰੋਜ਼ ਪੜ੍ਹਦੇ ਹਾਂ। ਪਰ ਜੀਵਨ ਦਾ ਬੇੜਾ ਉਸ ਦਿਨ ਪਾ ਰਿਹਾ ਜਿਸ ਦਿਨ ਕਹੇ ਨਾਨਕ ਆਨੰਦ ਹੋਆ। ਹੁਣ ਮੇਰੇ ਜੀਵਨ ਵਿੱਚ ਆਨੰਦ ਹੋਆ, ਆਨੰਦ ਪਿਆ ਹੁਣ, ਹੁਣ ਮੇਰੇ ਜੀਵਨ ਵਿੱਚ ਆਨੰਦ ਆ ਗਿਆ, ਹੁਣ ਮੇਰੇ ਜੀਵਨ ਵਿੱਚ ਖੇੜਾ ਆ ਗਿਆ, ਖੁਸ਼ੀ ਆ ਗਈ, ਮੁੱਕ ਗਏ ਸਾਰੇ ਦੁੱਖ। ਪਾਤਸ਼ਾਹ ਕਹਿੰਦੇ ਦੁੱਖ ਭੁੱਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ, ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ। ਕੋਈ ਕੰਮ ਐਸਾ ਨਹੀਂ ਜਿਹੜਾ ਮੇਰਾ ਪੂਰਾ ਨਹੀਂ ਹੋਇਆ, ਕੋਈ ਕਾਰਜ ਐਸਾ ਨਹੀਂ ਜਿਹੜਾ ਮੇਰਾ ਸਿਰੇ ਨਹੀਂ ਚੜ੍ਹਦਾ। ਅਤੇ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ ਮੇਰੇ ਜੀਵਨ 'ਚ ਹੁਣ ਸਹਿਜ ਆ, ਸੁੱਖ ਆ, ਆਨੰਦ ਆ, ਹੁਣ ਮੈਨੂੰ ਜੀਵਨ ਵਿੱਚੋਂ ਰਸ ਆਉਣ ਲੱਗ ਪਿਆ, ਕਿਉਂਕਿ ਮੈਂ ਪਰਮੇਸ਼ਰ ਦਾ ਨਾਮ ਗਾਇਆ, ਮੇਰੇ 'ਤੇ ਗੁਰੂ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ। ਅਤੇ ਜਿਨ੍ਹਾਂ 'ਤੇ ਗੁਰੂ ਖੁਸ਼ ਜੇ ਨਾ, ਆ ਬਚਨ ਸੁਣਿਆ ਇੱਕ ਮਾਲਵੇ ਦੇ ਵਿੱਚ ਨਾ, ਮਾਲਵੇ 'ਚ ਇੱਕ ਨਗਰ ਆ ਰੂਪਾ, ਇਹਨੂੰ ਭਾਈਕਾ ਰੂਪਾ ਵੀ ਕਹਿੰਦੇ ਅਤੇ ਰੂਪਾ ਭਾਈਕਾ ਵੀ ਕਹਿੰਦੇ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਬੜਾ ਪਿਆਰਾ ਸਿੱਖ, ਉਹਦੇ ਨਾਂ 'ਤੇ ਇਹ ਨਗਰ ਛੇਵੇਂ ਪਾਤਸ਼ਾਹ ਨੇ ਵਸਾਇਆ। ਵੇਖੋ ਹੈ ਉਹ ਇੱਕ ਸਿੱਖ। ਕਦੇ ਕਦੇ ਮੈਂ ਸੋਚਦਾ ਬਈ ਕਿੰਨੇ ਕਿੰਨੇ ਪਿਆਰੇ ਸਿੱਖ ਗੁਰੂ ਸਾਹਿਬ ਨੇ ਪੈਦਾ ਕੀਤੇ ਆ। ਉਸ ਨਗਰ ਦੇ ਵਿੱਚ ਹਰ ਸਾਲ 3 ਦਿਨਾਂ ਦਾ, 4 ਦਿਨਾਂ ਦਾ ਸਮਾਗਮ ਹੁੰਦਾ ਭਾਈ ਰੂਪੇ ਦੀ ਯਾਦ 'ਚ। ਜਦੋਂ ਮੈਨੂੰ ਸਮਾਂ ਮਿਲਦਾ ਮੈਂ ਹਾਜ਼ਰੀ ਭਰਨ ਵਾਸਤੇ ਜਾਂਦਾ। ਆ ਪਿੱਛੇ 3 ਦਿਨ ਦਾ ਲਗਾਤਾਰ ਸਮਾਗਮ, ਲਗਾਤਾਰ 3 ਦਿਨ ਹੀ ਦਾਸ ਨੂੰ ਜਾਣਾ ਪਿਆ ਉੱਥੇ। ਦੋਵੇਂ ਪਿਓ ਪੁੱਤ, ਰੂਪੇ ਦੇ ਪਿਤਾ ਦਾ ਨਾਂ ਸੀ ਭਾਈ ਸਾਧੂ ਤੇ ਕੰਮ ਪਤਾ ਕੀ ਇਹਨਾਂ ਦਾ, ਜੰਗਲ ਦੇ ਵਿੱਚ ਲੱਕੜਾਂ ਕੱਟਣੀਆਂ ਇਹਨਾਂ ਨੇ, ਉਹ ਲੱਕੜਾਂ ਕੱਟ ਕੇ ਲਿਆਉਣੀਆਂ ਤੇ ਵੇਚਣੀਆਂ, ਇਹਦਾ ਕਾਰੋਬਾਰ ਹੈ ਇਹਨਾਂ ਦਾ। ਗਰਮੀਆਂ ਦੇ ਦਿਨ, ਅੱਤ ਦੀ ਗਰਮੀ, ਦੋਵੇਂ ਪਿਓ ਪੁੱਤ ਸਵੇਰੇ ਘਰੋਂ ਤੁਰੇ, ਇੱਕ ਛੋਟਾ ਜਿਹਾ ਘੜਾ ਪਾਣੀ ਦਾ ਭਰ ਕੇ ਨਾਲ ਲੈ ਲਿਆ। ਜਦੋਂ ਦਿਨ ਵੇਲੇ ਪਿਆਸ ਲੱਗੀ, ਪਾਣੀ ਪੀ ਲਵਾਂਗੇ। ਜੰਗਲ ਵਿੱਚ ਜਾ ਕੇ ਲੱਕੜਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਲੱਕੜਾਂ ਕੱਟਦੇ ਰਹੇ ਕੱਟਦੇ ਰਹੇ ਦੋਵੇਂ ਪਿਓ ਪੁੱਤਰ। ਦੁਪਹਿਰ ਕੋ ਜਾਈਦਾ ਜਦੋਂ ਵੇਲਾ ਹੋਇਆ ਤੇ ਭਾਈ ਸਾਧੂ ਆਪਣੇ ਬੇਟੇ ਰੂਪੇ ਨੂੰ ਕਹਿੰਦਾ, ਰੂਪਿਆ ਸਰੀਰ ਵੀ ਪੁੱਤਰਾ ਹੁਣ ਥੋੜ੍ਹਾ ਜਿਹਾ ਥੱਕ ਗਿਆ, ਨਾਲੇ ਕੁਝ ਦੇਰ ਆਪਾਂ ਸਾਹ ਲੈ ਲਈਏ ਤੇ ਨਾਲ ਕੁਝ ਦੇਰ ਆਰਾਮ ਕਰਕੇ ਪਾਣੀ ਪੀ ਲਈਏ, ਪਿਆਸ ਲੱਗੀ। ਦੋਵੇਂ ਪਿਓ ਪੁੱਤਰ ਦਰਖਤ ਦੀ ਛਾਵੇਂ ਬਹਿ ਗਏ। ਭਾਈ ਸਾਧੂ ਕਹਿੰਦਾ, ਰੂਪਿਆ ਪਾਣੀ ਪਿਆ, ਜਲ ਛਕਾ। ਹੁਣ ਪੁਰਾਤਨ ਸਮਿਆਂ ਦੇ ਵਿੱਚ ਲੋਕ ਜਿਹੜਾ ਪਾਣੀ ਆ ਉਹ ਘੜਿਆਂ ਦੇ ਵਿੱਚ ਰੱਖਦੇ ਸੀ, ਤੇ ਕੁਦਰਤੀ ਗੱਲ ਹੈ ਵੀ ਜਿਹੜਾ ਘੜੇ ਦਾ ਪਾਣੀ ਨਾ ਉਹ ਗਰਮੀਆਂ 'ਚ ਉਹ ਠੰਡਾ ਹੋ ਜਾਂਦਾ, ਘੜਾ ਜਿਹੜਾ ਉਹਦੇ 'ਚ ਪਿਆ ਪਾਣੀ ਠੰਡਾ ਹੁੰਦਾ। ਭਾਈ ਰੂਪੇ ਨੇ ਜਦੋਂ ਘੜੇ ਤੋਂ ਢੱਕਣ ਲਾਇਆ, ਚੱਪਣੀ ਕਹਿੰਦੇ ਆਪਾਂ ਉਹਨੂੰ ਘੜੇ 'ਤੇ ਦੇਣ ਵਾਲੀ ਪੰਜਾਬੀ ਭਾਸ਼ਾ, ਹੁਣ ਤਾਂ ਸਾਡੇ ਘਰਾਂ 'ਚੋਂ ਇਹ ਗੱਲਾਂ ਮੁੱਕਦੀਆਂ ਜਾਂਦੀਆਂ। ਨਿਆਣਿਆਂ ਨੂੰ ਪੁੱਛੀਏ ਨਾ ਕਿਤੇ ਚੱਪਣੀ ਕਿਹਨੂੰ ਕਹਿੰਦੇ ਆ, ਉਹਨਾਂ ਨੂੰ ਨਹੀਂ ਪਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ ਜਿਹੜੀ, ਇਹਦੇ 'ਚ ਬਹੁਤ ਪੰਜਾਬੀ ਦੇ ਸ਼ਬਦ ਇਹੋ ਜਿਹੇ ਆਉਂਦੇ ਆ ਜਿਹੜੇ ਸਾਡੇ ਘਰਾਂ 'ਚੋਂ ਮੁੱਕਦੇ ਜਾਂਦੇ ਆ। ਇਹ ਸਾਡਾ ਵਿਰਸਾ ਆ, ਇਹ ਸਾਡਾ ਸੱਭਿਆਚਾਰ ਆ। ਇਹਨਾਂ ਲਫਜ਼ਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਿਆ ਕਰੋ। ਇਸੇ ਕਰਕੇ ਮੈਂ ਕਦੇ ਕਦੇ ਇਹ ਵੀ ਬੇਨਤੀ ਕਰ ਦਿੰਦਾ, ਜਿਹੜੇ ਘਰਾਂ 'ਚ ਵਡੇਰੇ ਬੈਠੇ ਆ ਨਾ, ਬੱਚਿਆਂ ਦੇ ਕੋਈ ਦਾਦਾ ਦਾਦੀ ਆ, ਨਾਨਾ ਨਾਨੀ ਆ, ਉਹਨਾਂ ਦੇ ਘਰਾਂ 'ਚ ਤੁਹਾਨੂੰ ਜ਼ਿਆਦਾ ਪੰਜਾਬੀ ਮਿਲੇਗੀ। ਉਹ ਵਡੇਰੇ ਆ ਜਿਹੜੇ ਉਹ ਪੰਜਾਬੀ ਬੋਲਦੇ ਆ। ਘਰਾਂ ਦੇ ਵਿੱਚ ਯਤਨ ਕਰਿਆ ਕਰੋ ਪੰਜਾਬੀ ਬੋਲਣ ਦਾ। ਜਿਹੜੇ ਸਾਡੇ ਬੱਚੇ ਆ ਨਾ, ਸਾਡੇ ਨਿਆਣੇ ਆ, ਇੰਗਲਿਸ਼ ਉਹਨਾਂ ਨੂੰ ਆ ਹੀ ਜਾਣੀ, ਤੁਸੀਂ ਨਾਮ ਹੀ ਸਿਖਾਓ। ਇੰਗਲਿਸ਼ ਉਹਨਾਂ ਨੂੰ ਸਿਖਾਉਣ ਦੀ ਨਹੀਂ ਲੋੜ, ਅੰਗਰੇਜ਼ੀ ਬੋਲਣ ਦੀ ਨਹੀਂ ਲੋੜ, ਨਾ ਉਹਨਾਂ ਨੂੰ ਸਿਖਾਉਣ ਦੀ ਲੋੜ, ਆ ਹੀ ਜਾਣੀ ਉਹਨਾਂ ਦੀ, ਕਿਉਂਕਿ ਇੱਥੋਂ ਦੀ ਭਾਸ਼ਾ ਹੈ, ਆਉਣੀ ਆਉਣੀ ਉਹਨਾਂ ਨੂੰ। ਇੱਥੇ ਮੈਂ ਕਿਸੇ ਦੇ ਘਰ ਗਿਆ ਵੈਨਕੂਵਰ, ਇੱਕ ਨਿੱਕਾ ਜਿਹਾ ਨਿਆਣਾ, 3-4 ਸਾਲ ਦਾ ਛੋਟਾ ਜਿਹਾ। ਇਹ ਨਾ ਕਿਉਂ ਵੀ ਘਰਾਂ 'ਚ ਜਾਂਦੇ ਸ਼ਾਇਦ ਘਰਾਂ ਦੀਆਂ ਮੁੜ ਕੇ ਗੱਲਾਂ ਦੱਸਦੇ ਪ੍ਰਚਾਰਕ, ਸੱਭਿਆਚਾਰ ਦੀ ਗੱਲ, ਆਪਣੀ ਬੋਲੀ ਮਾਤ ਭਾਸ਼ਾ ਦੀ ਗੱਲ ਕਰਦਾ, ਇਹ ਨਹੀਂ ਉੱਥੋਂ ਦੀ ਗੱਲ ਤੇ ਇੱਥੇ ਦੱਸਦਾ। ਉਹਨਾਂ ਨੂੰ ਵੀ ਕਿਹਾ, ਉਹ ਬੱਚਾ ਇੰਗਲਿਸ਼ ਬੋਲਿਆ ਜੀ ਬੜੀ, ਉਹ ਮੈਂ ਉਹਨਾਂ ਨੂੰ ਸਹਿਜ ਸੁਭਾਏ ਪੁੱਛਿਆ ਵੀ ਇਹਨੂੰ ਅੰਗਰੇਜ਼ੀ ਕਿਹਨੇ ਸਿਖਾਈ, ਸਕੂਲ ਤਾਂ ਜਾਂਦਾ ਨਹੀਂ ਹੈ। ਉਹ ਕਹਿੰਦੇ ਟੈਲੀਵਿਜ਼ਨ ਤੋਂ। ਇੱਕ ਤਾਂ ਟੈਲੀਵਿਜ਼ਨ ਅਤੇ ਦੂਸਰਾ ਜਿਹੜੇ ਵੱਡੇ ਬੱਚੇ ਆ, ਵੱਡੇ ਨਿਆਣੇ ਜਿਹੜੇ, ਉਹ ਸਿਖਾਉਂਦੇ ਉਹਨੂੰ, ਉਹਨਾਂ ਨਾਲ ਗੱਲਾਂ ਕਰਦਾ ਜਦੋਂ ਨਿਆਣਾ ਬੱਚਾ। ਕਹਿੰਦੇ ਇੱਕ ਟੈਲੀਵਿਜ਼ਨ, ਇੱਕ ਬੱਚੇ ਵੱਡੇ ਆ ਜਿਹੜੇ ਇਹਦੇ ਤੋਂ ਘਰ 'ਚ, ਉਹ ਸਿਖਾਉਂਦੇ ਆ, ਇਹਦੇ ਤੋਂ ਸਿੱਖਦਾ ਹੈ। ਇਹ ਸਾਡੀ ਮਾਤ ਭਾਸ਼ਾ ਹੈ ਪੰਜਾਬੀ। ਅੱਜ ਉਹ ਜ਼ਮਾਨੇ ਖਤਮ ਹੋ ਗਏ ਕਿ ਕਿਸੇ ਨੂੰ ਤਲਵਾਰ ਨਾਲ ਤੁਸੀਂ ਮਾਰਨਾ ਚਾਹੋ ਤਾਂ ਮੁੱਕ ਜਾਣ। ਹੁਣ ਤਲਵਾਰ ਨਾਲ ਕਿਸੇ ਨੂੰ ਮਕਾਉਣ ਦੀ ਲੋੜ ਨਹੀਂ ਰਹਿ ਗਈ। ਮੈਂ ਇੱਕ ਵਿਦਵਾਨ ਨੂੰ ਪੜ੍ਹਿਆ, ਉਹ ਕਹਿੰਦਾ 3-4 ਚੀਜ਼ਾਂ ਕਿਸੇ ਕੌਮ ਕੋਲੋਂ ਖੋਹ ਲਓ, ਆਪੇ ਮਰ ਜਾਣਗੇ, ਇਹਨਾਂ ਨੂੰ ਮਾਰਨ ਦੀ ਨਹੀਂ ਲੋੜ। 3-4 ਚੀਜ਼ਾਂ ਇਹਨਾਂ ਕੋਲੋਂ ਖੋਹ ਲਓ, ਆਪੇ ਮਰ ਜਾਣਗੇ, ਖਤਮ ਹੋ ਜਾਣਗੇ।
ਪੁੱਛਿਆ ਕਿਹੜੀ ਕਿਹੜੀ? ਕਹਿੰਦਾ ਇੱਕ ਇਹਨਾਂ ਲੋਕਾਂ ਕੋਲੋਂ ਜਿਸ ਨੂੰ ਮਾਰਨਾ ਵਾ ਤੁਸੀਂ, ਕਹਿੰਦੇ ਇੱਕ ਉਹਨਾਂ ਕੋਲੋਂ ਉਹਨਾਂ ਦੇ ਧਰਮ ਦਾ ਜਿਹੜਾ ਫਲਸਫਾ ਵਾ, ਖਿਆਲ ਨਾ ਸੁਣਿਓ, ਉਹਨਾਂ ਦੇ ਧਰਮ ਦੀ ਜਿਹੜੀ ਵਿਚਾਰਧਾਰਾ ਵਾ ਉਹ ਖੋਲੋ ਉਹਨਾਂ ਕੋਲੋਂ, ਇਹਨਾਂ ਦਾ ਸੱਭਿਆਚਾਰ ਇਹਨਾਂ ਕੋਲੋਂ ਖੋਲੋ, ਅਤੇ ਇਹਨਾਂ ਦੀ ਬੋਲੀ ਇਹਨਾਂ ਕੋਲੋਂ ਖੋਲੋ। ਇਹਨਾਂ ਦੀ ਬੋਲੀ ਇਹਨਾਂ ਕੋਲ ਨਹੀਂ ਰਹਿ ਜਾਏਗੀ, ਉਹਨਾਂ ਦਾ ਸੱਭਿਆਚਾਰ ਕਲਚਰ ਉਹਨਾਂ ਕੋਲ ਨਹੀਂ ਰਹਿ ਜਾਏਗਾ, ਅਤੇ ਧਰਮ ਦਾ ਫਲਸਫਾ ਇਹਨਾਂ ਕੋਲ ਨਹੀਂ ਰਹਿ ਜਾਏਗਾ, ਆਪਣੇ ਆਪ ਹੀ ਮਰ ਜਾਣਗੇ, ਖਤਮ ਹੋ ਜਾਣ। ਜੀਂਦੀਆਂ ਕਾਹਦੇ ਸਿਰ 'ਤੇ ਕੌਮਾਂ? ਜਿਹੜੀ ਕੌਮ ਹੈ ਉਹ ਕਾਹਦੇ ਸਿਰ 'ਤੇ ਜਿਉਂਦੀ ਆ? ਅੱਜ ਤੁਸੀਂ ਫਖਰ ਨਾਲ ਆਪਣੇ ਆਪ ਨੂੰ ਸਰਦਾਰ ਕਿਉਂ ਕਹਿੰਦੇ ਹੋ? ਅੱਜ ਫਖਰ ਨਾਲ ਆਪਣੇ ਆਪ ਨੂੰ ਪੰਜਾਬੀ ਕਿਉਂ ਕਹਿੰਦੇ ਹੋ ਤੁਸੀਂ? ਅਸੀਂ ਪੰਜਾਬੀ ਆਪਣੇ ਫਲਸਫੇ ਕਰਕੇ, ਆਪਣੇ ਸੱਭਿਆਚਾਰ ਕਰਕੇ, ਆਪਣੀ ਬੋਲੀ ਕਰਕੇ। ਤੋ ਖੈਰ, ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਗ੍ਰੰਥ ਸਾਹਿਬ 'ਚ ਬਹੁਤ ਸ਼ਬਦ ਆ ਜਿਹੜੇ ਆਪਣੇ ਘਰਾਂ 'ਚੋਂ ਮੁੱਕਦੇ ਜਾਂਦੇ, ਬੋਲਦੇ ਨਹੀਂ ਆਪਾਂ। ਤੁਹਾਡੇ ਨਾਲ ਇੱਕ ਬਚਨ ਸਾਂਝਾ ਕਰਾਂ, ਤੁਸੀਂ ਉਮਰ ਦੇ ਵਿੱਚ ਵੀ ਮੇਰੇ ਨਾਲੋਂ ਵਡੇਰੇ ਕਈ ਬੈਠੇ ਹੋਵੋਗੇ, ਮੇਰੇ ਸਤਿਕਾਰਯੋਗ ਜੇ ਤੁਸੀਂ ਸਾਰੇ ਸੰਗਤਾਂ ਘਰਾਂ 'ਚ ਵੀ ਸੁਣਦੀਆਂ। ਇੱਕ ਬਚਨ ਮੈਂ ਬਾਣੀ 'ਚ ਪੜ੍ਹਿਆ ਜੀ, ਪਾਪ ਕਮਾਵਦਿਆ ਤੇਰਾ ਕੋਏ ਨਾ ਬੇਲੀ ਰਾਮ। ਬੇਲੀ ਕਿਹਨੂੰ ਕਹਿੰਦੇ ਆ? ਮਿੱਤਰ ਨੂੰ ਕਹਿੰਦੇ ਆ, ਦੋਸਤ ਨੂੰ। ਪੁਰਾਣੇ ਸਮੇਂ 'ਚ ਜੇ ਕਿਸੇ ਨਾਲ ਦੋਸਤੀ ਹੁੰਦੀ ਸੀ ਨਾ ਇੱਕ ਬੰਦੇ ਦੀ ਦੂਜੇ ਨਾਲ, ਕਿਤੇ ਬੈਠੇ ਹੋਣਾ ਦੂਜੇ ਨੇ ਆ ਜਾਣਾ ਨਾ ਉੱਥੇ, ਆਓ ਬੇਲੀਆ, ਉਹ ਫਲਾਣਾ ਬੰਦਾ ਮੇਰਾ ਬੇਲੀ ਆ, ਮਤਲਬ ਮੇਰਾ ਮਿੱਤਰ ਆ, ਦੋਸਤ ਆ ਮੇਰਾ, ਆਓ ਬੇਲੀਆ, ਉਹ ਮੇਰਾ ਬੇਲੀ ਆ। ਇਹ ਬਾਣੀ 'ਚ ਬਚਨ ਆਏ। ਇੱਕ ਦੁੱਧ ਰਿੜਕਣ ਦਾ ਪ੍ਰਮਾਣ ਆਇਆ ਗੁਰੂ ਗ੍ਰੰਥ ਸਾਹਿਬ 'ਚ, ਗੁਰੂ ਨਾਨਕ ਦੇਵ ਨੇ ਸ਼ਬਦ ਉਚਾਰਨ ਕੀਤਾ, ਪੂਰਾ ਸ਼ਬਦ, ਜਿੱਥੋਂ ਸੂਹੀ ਰਾਗ ਸ਼ੁਰੂ ਹੁੰਦਾ ਨਾ ਗੁਰੂ ਗ੍ਰੰਥ ਸਾਹਿਬ 'ਚ, ਉੱਥੇ ਆਇਆ ਇਹ ਬਚਨ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ, ਅਵਰ ਨਰਾਫਲ ਕਾਮਾ, ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਇਹਦੇ ਸਾਰੇ ਦੇ ਅਰਥ ਭਾਵੇਂ ਮੈਂ ਨਹੀਂ ਕਰਨੇ, ਪਰ ਇਹਦੇ 'ਚ ਲਫ਼ਜ਼ ਪਤਾ ਕਿਹੜੇ ਕਿਹੜੇ ਆਏ? ਦੁੱਧ ਨੂੰ ਜਾਗ ਲਾਉਣੀ, ਦੁੱਧ ਨੂੰ ਜਾਗ ਲਾਉਣੀ, ਦੁੱਧ ਜਮਾਉਣਾ, ਰਿੜਕਣਾ, ਚਾਟੀ, ਮਧਾਣੀ, ਕੋੜਾ। ਇੱਕ ਇਹਦੇ 'ਚ ਬਚਨ ਪਤਾ ਕੀ ਆ? ਇਹ ਮਨ ਈਟੀ ਹਾਥ ਕਰੋ। ਈਟੀਆਂ ਕੀ ਹੁੰਦੀਆਂ ਸੀ? ਦੋਵਾਂ ਹੱਥਾਂ ਦੇ ਵਿੱਚ ਜਿਹੜੀਆਂ ਅੰਗੂਠੇ ਨਾਲ ਦੀਆਂ ਦੋ ਉਂਗਲਾਂ ਨਾ, ਅੰਗੂਠੇ ਦੇ ਨਾਲ ਦੀਆਂ ਦੋ ਉਂਗਲਾਂ, ਇਹਦੇ ਵਿੱਚ ਨੇਤਰਾ ਜਿਹੜੀ ਘੁੰਮਦਾ ਜਿਹੜਾ ਰੱਸੀ ਪਾਈ ਜਿਹੜੀ ਮਧਾਣੀ ਨੂੰ, ਅਤੇ ਉਹ ਇਕੱਲੀ ਰੱਸੀ ਨਹੀਂ ਆ, ਉਹ ਰੱਸੀ ਦੇ ਦੋਵਾਂ ਸਿਰਿਆਂ ਦੇ ਉੱਤੇ ਲੱਕੜ ਦੀਆਂ ਗੀਟੀਆਂ ਬੰਨੀਆਂ ਦੋ, ਉਹ ਜਿਹੜੀਆਂ ਲੱਕੜ ਦੀਆਂ ਗੀਟੀਆਂ ਅੰਗੂਠੇ ਦੇ ਨਾਲ ਦੀਆਂ ਜਿਹੜੀਆਂ ਦੋ ਉਂਗਲਾਂ ਵਾ, ਉਹਦੇ ਵਿੱਚ ਇੱਕ ਨੂੰ ਖੱਬੇ ਹੱਥ ਨਾਲ, ਇੱਕ ਨੂੰ ਸੱਜੇ ਹੱਥ ਨਾਲ, ਉਹਨਾਂ ਦੋਵਾਂ ਨੂੰ ਫਸਾ ਲੈਣਾ ਅਤੇ ਖੱਬੇ ਸੱਜੇ ਖਿੱਚਣਾ, ਇੱਦਾਂ ਦੁੱਧ ਰਿੜਕਿਆ ਜਾਂਦਾ ਸੀ ਉਹਨਾਂ ਈਟੀਆਂ ਨੂੰ ਫਸਾ ਕੇ ਉਂਗਲਾਂ 'ਚ। ਇਹ ਗੁਰੂ ਨਾਨਕ ਦੇਵ ਸਾਹਿਬ ਨੇ ਸੂਈ ਰਾਗ 'ਚ ਦੱਸਿਆ ਇਹ ਸ਼ਬਦ। ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋ, ਨੇਤਰੋ ਦਾ ਮਤਲਬ ਨੇਤਰਾ, ਉਹ ਰੱਸੀ ਨੂੰ ਨੇਤਰਾ ਕਹਿੰਦੇ ਆ। ਮੁੱਕ ਗਏ ਨਾ ਸ਼ਬਦ ਆਪਣੇ ਘਰਾਂ 'ਚੋਂ, ਹੁਣ ਇਸ ਪੰਕਤੀ ਦੇ ਕਰਨੇ ਅਰਥ। ਇਹ ਜਿਹੜਾ ਸ਼ਬਦ ਆ, ਜਦੋਂ ਆਪਾਂ ਇਹਦੇ ਅਰਥ ਕਰਨੇ ਆ, ਅਤੇ ਜਿਹੜੇ ਹੁਣ ਬੱਚੇ ਉਹਨਾਂ ਨੂੰ ਕਿੱਦਾਂ ਸਮਝ, ਜਿੰਨੀ ਮਰਜ਼ੀ ਅੰਗਰੇਜ਼ੀ ਬੋਲ ਲਓ ਤੁਸੀਂ ਉਹਦੇ ਨਾਲ, ਜੇ ਕਿਸੇ ਬੱਚੇ ਨੂੰ ਇੰਗਲਿਸ਼ ਆਉਂਦੀ ਹੈ ਨਾ, ਉਹਦੇ ਨਾਲ ਜਿੰਨੀ ਮਰਜ਼ੀ ਇੰਗਲਿਸ਼ ਬੋਲ ਲਓ, ਉਹਨੂੰ ਈਟੀ, ਨੇਤਰਾ, ਮਧਾਣੀ ਦੱਸੀ ਜਾਓ, ਉਹਨੂੰ ਰਿੜਕਣਾ ਹੀ ਖਤਮ ਹੋ ਗਿਆ ਉਹਦੇ ਕੋਲੋਂ। ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਸਾਡੀ, ਇਹ ਸਾਡਾ ਖਜ਼ਾਨਾ ਵਾ, ਇਹ ਸਾਡਾ ਭੰਡਾਰਾ ਆ ਸਾਡੇ ਕੋਲ। ਸਾਡੀ ਬੋਲੀ ਵਿੱਚ ਸਾਨੂੰ ਗੁਰੂ ਨੇ ਸਮਝਾਇਆ, ਸਾਡੀ ਬੋਲੀ 'ਚ, ਨਿੱਤ ਦੀ ਬੋਲੀ, ਨਿੱਤ ਦੇ ਜਿਹੜੇ ਸਾਡੇ ਰੋਜ਼ ਦੇ ਕੰਮ ਆ, ਉਹ ਪ੍ਰਮਾਣ ਦੇ ਕੇ ਗੁਰੂ ਸਾਹਿਬ ਨੇ ਸਾਨੂੰ ਰੱਬ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਹੁਣ ਸੁਰਤ ਉੱਥੇ ਰੱਖਿਓ ਜਿਹੜੀ ਮੈਂ ਬੇਨਤੀ ਕਰ ਰਿਹਾ। ਭਾਈ ਸਾਧੂ ਅਤੇ ਭਾਈ ਰੂਪਾ ਜੰਗਲ 'ਚ ਬੈਠੇ ਲੱਕੜਾਂ ਕੱਟਦੇ ਆ, ਪਿਆਸ ਲੱਗ ਗਈ ਦੁਪਹਿਰ ਦਾ ਵੇਲਾ, ਭਾਈ ਸਾਧੂ ਕਹਿੰਦਾ ਰੂਪਿਆ ਪਾਣੀ ਪਿਆ, ਜਲ ਛਕਣਾ, ਤਰੇਹ ਬੜੀ ਲੱਗੀ, ਪਿਆਸ ਲੱਗੀ ਆ। ਦੋਵੇਂ ਛਾਵੇਂ ਬਹਿ ਗਏ ਦਰਖਤ ਦੀ। ਭਾਈ ਰੂਪੇ ਨੇ ਜਦੋਂ ਘੜੇ ਨੂੰ ਹੱਥ ਲਾਇਆ, ਅਤੇ ਘੜੇ ਤੋਂ ਲਾਇਆ ਢੱਕਣ। ਇੱਥੋਂ ਗੱਲ ਮੈਨੂੰ ਚੇਤੇ ਆ ਗਈ ਵੀ ਚੱਪਣੀ ਲਾਈ ਉੱਤੋਂ ਉਹਨੇ ਘੜੇ ਦੇ ਮੂੰਹ ਤੋਂ। ਅਤੇ ਪਤਾ ਆਪਣੇ ਪਿਤਾ ਨੂੰ ਕੀ ਕਹਿੰਦਾ ਭਾਈ ਸਾਧੂ ਨੂੰ? ਰੂਪਾ ਕਹਿੰਦਾ ਪਿਤਾ ਜੀ ਪਾਣੀ ਬੜਾ ਠੰਡਾ, ਘੜੇ 'ਚ ਜਲ ਠੰਡਾ ਹੋ ਗਿਆ, ਉੱਪਰੋਂ ਗਰਮੀ ਆ। ਅਤੇ ਭਾਈ ਸਾਧੂ ਕਹਿੰਦਾ ਪਿਆ ਪਈ ਪੁੱਤਰਾ ਜਲ ਛਕਾ। ਰੂਪਾ ਸਹਿਜ ਸੁਭਾਏ ਪਤਾ ਕੀ ਕਹਿੰਦਾ? ਕਹਿੰਦਾ ਪਿਤਾ ਜੀ ਇਹ ਜਿਹੜਾ ਪਾਣੀ ਹੈ ਨਾ, ਇਹ ਜਿਹੜਾ ਜਲ ਆ, ਜੇ ਕਿਤੇ ਹੋਣ ਇੱਥੇ ਆਪਣੇ ਕੋਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ, ਇਹ ਛੇਵੇਂ ਪਾਤਸ਼ਾਹ ਦੇ ਸਿੱਖ ਹੈ, ਜੇ ਕਿਤੇ ਆਪਣੇ ਕੋਲ ਛੇਵੇਂ ਪਾਤਸ਼ਾਹ ਹੋਣ ਨਾ ਇੱਥੇ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੂੰ ਲੱਗੀ ਹੋਵੇ ਪਿਆਸ ਅਤੇ ਮੈਨੂੰ ਆਵਾਜ਼ ਮਾਰ ਕੇ ਕਹਿਣ ਰੂਪਿਆ ਪਾਣੀ ਪਿਆ, ਅਤੇ ਜੇ ਕਿਤੇ ਮੈਂ ਇਹੋ ਜਿਹਾ ਪਾਣੀ ਉਹਨਾਂ ਨੂੰ ਪਿਆਵਾਂ ਨਾ, ਜਲ ਛਕਾਵਾਂ, ਅਤੇ ਗੁਰੂ ਸਾਹਿਬ ਬੜੇ ਖੁਸ਼ ਹੋਣਗੇ ਠੰਡਾ ਪਾਣੀ ਪੀ ਕੇ। ਅਸਲੀਅਤ ਇਹ ਉਹ ਕਹਿੰਦਾ ਇਹ ਜਿਹੜਾ ਪਾਣੀ ਆ ਨਾ ਜਲਿਆ, ਇਹ ਤਾਂ ਆਪਣੇ ਗੁਰੂ ਦੇ ਪੀਣ ਵਾਲਾ, ਇਹ ਜਲ ਤਾਂ ਆਪਣੇ ਸਤਿਗੁਰ ਦੇ ਛਕਣ ਵਾਲਾ, ਜੇ ਕਿਤੇ ਗੁਰੂ ਹੋਵੇ ਨੇੜੇ ਤੇੜੇ ਤਾਂ ਜਲ ਛਕਾਈਏ। ਇੰਨੀ ਗੱਲ ਜਦੋਂ ਬਾਪ ਨੇ ਸੁਣੀ ਨਾ, ਭਾਈ ਸਾਧੂ ਨੇ, ਪਿਆਸ ਲੱਗੀ ਨਾ ਉਹਨੂੰ, ਕਹਿੰਦਾ ਪਾਣੀ ਪਿਆ, ਉਹ ਭਾਈ ਸਾਧੂ ਜੀ ਪਤਾ ਕੀ ਕਹਿੰਦੇ? ਕਹਿੰਦਾ ਉਹ ਰੁਪਿਆ ਜੇ ਆਹ ਗੱਲ ਆ ਨਾ ਤਾਂ ਦੇ ਢੱਕਣ ਫਿਰ ਇਹਦੇ 'ਤੇ, ਮੈਂ ਨਹੀਂ ਪੀਣਾ ਹੁਣ, ਮੈਂ ਨਹੀਂ ਪੀਣਾ। ਜੇ ਗੁਰੂ ਮਹਾਰਾਜ ਦੇ ਪੀਣ ਵਾਲਾ, ਫਿਰ ਗੁਰੂ ਆਏਗਾ ਤਾਂ ਪੀਵਾਂਗੇ, ਫਿਰ ਮਾਰ ਵਾਜ ਗੁਰੂ ਨੂੰ। ਫਿਰ ਜੰਗਲ 'ਚ ਬੈਠੇ ਆ, ਸਤਿਗੁਰੂ ਕਿੱਥੇ ਹੋਊਗਾ ਇਸ ਵੇਲੇ, ਕੁਛ ਨਹੀਂ ਪਤਾ ਉਹਨਾਂ ਨੂੰ। ਰੂਪੇ ਨੇ ਢੱਕਣ ਦੇ ਦਿੱਤਾ ਘੜੇ 'ਤੇ ਅਤੇ ਦੋਵੇਂ ਪਿਓ ਪੁੱਤ ਚੌਂਕੜੇ ਮਾਰ ਕੇ ਹੱਥ ਜੋੜ ਕੇ ਨੇਤਰ ਬੰਦ ਕਰਕੇ ਅਤੇ ਬਹਿ ਗਏ। ਅਰਦਾਸ ਇਹ ਆ ਵੀ ਸਤਿਗੁਰੂ ਆ ਅਤੇ ਸਾਡਾ ਜਲ ਛਕ। ਨਾ ਉੱਥੇ ਕੋਈ ਗੱਦੇ ਵਿਛਾਏ ਆ, ਨਾ ਕੋਈ ਚਾਦਰਾਂ ਗਲੀਚੇ ਆ, ਘਾਹ ਦੇ ਉੱਤੇ ਬੈਠੇ ਦੋਵੇਂ ਪਿਓ ਪੁੱਤ ਘਾਹ 'ਤੇ ਜੰਗਲ 'ਚ, ਉੱਥੇ ਗੁਰੂ ਸਾਹਿਬ ਨੂੰ ਬਿਠਾ ਦੇਣਾ ਉਹਨਾਂ ਨੇ, ਅਤੇ ਛਕਾਉਣਾ ਕੀ ਉਹਨਾਂ ਨੂੰ? ਕੋਈ 36 ਪ੍ਰਕਾਰ ਦੇ ਪਦਾਰਥ ਬਣਾਏ ਉਹਨਾਂ ਨੇ ਛਕਾਉਣ ਵਾਸਤੇ? ਪਾਣੀ ਦਾ ਕਟੋਰਾ ਪਿਆਉਣਾ ਤੈਨੂੰ, ਇੱਕ ਪਾਣੀ ਦਾ ਗਲਾਸ ਆ ਪੀ ਸਾਡਾ ਆ ਕੇ। ਕਿੰਨਾ ਪਿਆਰ ਕਰਦੇ ਹੋਣਗੇ ਸਤਿਗੁਰ ਨਾਲ, ਔਰ ਕਿੰਨਾ ਵਿਸ਼ਵਾਸ ਹੋਏਗਾ ਉਹਨਾਂ ਨੂੰ, ਇਹ ਵੀ ਗੱਲ ਨਾਲ ਹੈ ਨਾ, ਵਿਸ਼ਵਾਸ ਭਰੋਸਾ ਕਿੰਨਾ ਹੋਏਗਾ ਉਹਨਾਂ ਨੂੰ ਵੀ ਸਾਡਾ ਸਤਿਗੁਰ ਆਏਗਾ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਹ ਤ੍ਰਿਕ ਕੀ ਨਾ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਅਰਦਾਸਾਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਯਤੁਦ ਭਗਵੰਤ। ਪਾਣੀ ਦੀ ਪਿਆਸ ਘਟਦੀ ਜਾਂਦੀ ਆ ਅਤੇ ਦਰਸ਼ਨਾਂ ਦੀ ਪਿਆਸ ਵੱਧਦੀ ਜਾਂਦੀ। ਦਰਸ਼ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਬਸੇ ਬੈਰਾਗੀ। ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿੱਥੇ ਆ ਉਸ ਵੇਲੇ? ਇਹ ਇਤਿਹਾਸ ਦੇ ਪੰਨੇ ਪੜ੍ਹੋ, ਡਰੋਲੀ, ਗੁਰੂ ਹਰਗੋਬਿੰਦ ਸਾਹਿਬ ਡਰੋਲੀ ਬੈਠੇ ਆ ਭਾਈ ਸਾਈਂ ਦਾਸ ਦੇ ਘਰ, ਜਿਹੜੀ ਮੋਗੇ ਤੋਂ ਸੜਕ ਫਿਰੋਜ਼ਪੁਰ ਨੂੰ ਜਾਂਦੀ ਹੈ ਨਾ, ਉਸ ਰੋਡ ਦੇ ਉੱਤੇ ਇਹ ਪਿੰਡ ਆਉਂਦਾ ਡਰੋਲੀ। ਗੁਰੂ ਹਰਗੋਬਿੰਦ ਸਾਹਿਬ ਦੇ ਰਿਸ਼ਤੇਦਾਰੀ 'ਚ ਸਾਲੀ ਅਤੇ ਸਾਂਢੂ ਉੱਥੇ ਰਹਿੰਦੇ ਸਨ। ਬੀਬੀ ਰਾਮੋ ਅਤੇ ਭਾਈ ਸਾਈਂ ਦਾਸ ਉਹਦੇ ਘਰ ਬੈਠੇ, ਉਹ ਲੰਗਰ ਪਕਾ ਕੇ ਬੈਠੇ ਆ ਵੀ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਾ, ਅਤੇ ਗੁਰੂ ਹਰਗੋਬਿੰਦ ਸਾਹਿਬ ਇੱਕਦਮ ਉੱਠ ਕੇ ਖੜ੍ਹੇ ਹੋ ਗਏ। ਭਾਈ ਬਿਧੀ ਚੰਦ ਜੀ ਮਹਾਰਾਜ, ਸਿੱਖ ਹੈ ਮਹਾਰਾਜ ਦਾ, ਬਿਧੀ ਚੰਦ ਜੀ ਮਹਾਰਾਜ, ਕਹਿੰਦੇ ਸਾਡਾ ਘੋੜਾ ਲੈ ਕੇ ਆ, ਤੁਸੀਂ ਵੀ ਕੱਢ ਲਓ ਆਪਣੇ ਘੋੜੇ, ਖੋਲ੍ਹ ਲਓ ਜਲਦੀ ਜਲਦੀ, ਜਿੰਨੇ ਸਿੱਖ ਮੇਰੇ ਨਾਲ ਜਾ ਸਕਦੇ। ਕਹਿੰਦੇ ਮਹਾਰਾਜ ਕੀ ਗੱਲ? ਕਹਿੰਦੇ ਕੋਈ ਗੁਰੂ ਨਾਨਕ ਦੇ ਪਿਆਰੇ ਵਾਜਾਂ ਮਾਰਦੇ ਜਾਣਾ ਮੈਂ। ਭਾਈ ਸਾਈਂ ਦਾਸ ਕਹਿੰਦਾ ਮਹਾਰਾਜ ਲੰਗਰ ਤਿਆਰ ਹੋ ਰਿਹਾ, ਕਹਿੰਦੇ ਛਕਾਂਗੇ ਆਣ ਕੇ, ਪਹਿਲਾਂ ਕਿਸੇ ਗੁਰੂ ਨਾਨਕ ਦੇ ਪਿਆਰੇ ਦੀ ਸਿੱਖ ਆ ਨਾ ਜਿਹੜੀ ਤਾਂ ਗਿਆ ਜਿਹੜੀ ਉਹ ਪੂਰੀ ਕਰਨੀ। ਡਰੋਲੀ ਤੋਂ ਘੋੜਾ ਭਜਾਇਆ ਲਗਾਤਾਰ, ਜਿਹੜੇ ਉਸ ਵੇਲੇ ਦੇ ਰਸਤੇ ਹੁੰਦੇ ਸਨ ਉਦੋਂ ਦੇ, ਪੈਂਡਾ ਤੈਅ ਕੀਤਾ ਨਾਲ ਗੁਰੂ ਕੇ ਸਿੱਖ, ਉਹ ਜੰਗਲ 'ਚ ਪਹੁੰਚ ਗਿਆ ਮੀਰੀ ਪੀਰੀ ਦਾ ਮਾਲਕ। ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਖੜ੍ਹੇ ਵੀ ਕਰ ਦਿੱਤੇ, ਉੱਤਰ ਵੀ ਗਏ ਘੋੜੇ ਤੋਂ ਥੱਲੇ, ਉਹ ਅਜੇ ਵੀ ਅੱਖਾਂ ਮੀਟ ਕੇ ਬੈਠੇ ਦੋਵੇਂ ਪਿਓ ਪੁੱਤ। ਭਾਈ ਬਿਧੀ ਚੰਦ ਕਹਿੰਦਾ ਮਹਾਰਾਜ ਇਹਨਾਂ ਨੂੰ ਆਵਾਜ਼ ਮਾਰੀਏ, ਬੁਲਾਈਏ ਇਹਨਾਂ ਨੂੰ ਹੁਣ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹ ਸੱਜਣਾ ਐਡੀ ਦੂਰੋਂ ਮੈਂ ਚੱਲ ਕੇ ਆ ਗਿਆ, ਆਵਾਜ਼ ਵੀ ਹੁਣ ਮੈਂ ਹੀ ਮਾਰਨੀ। ਗੁਰੂ ਹਰਗੋਬਿੰਦ ਸਾਹਿਬ ਕੋਲ ਖਲੋ ਗਏ, ਆਵਾਜ਼ ਦਿੱਤੀ, ਉਹ ਭਾਈ ਸਾਧੂ, ਉਹ ਮੇਰੇ ਪਿਆਰੇ ਭਾਈ ਰੂਪਿਆ, ਅੱਖਾਂ ਖੋਲੋ। ਜਿਹੜੇ ਗੁਰੂ ਦਾ ਦਰਸ਼ਨ ਅੱਖੀਆਂ ਬੰਦ ਕਰਕੇ ਕਰਦੇ ਹੋ ਨਾ, ਅੱਖਾਂ ਖੋਲੋ, ਮੈਂ ਆ ਗਿਆ। ਦੋਵਾਂ ਪਿਓ ਪੁੱਤਾਂ ਨੇ ਨੇਤਰ ਖੋਲੇ, ਛੇਵੇਂ ਪਾਤਸ਼ਾਹ ਖਲੋਤੇ ਸਾਹਮਣੇ, ਚਰਨਾਂ 'ਤੇ ਸਿਰ ਰੱਖ ਦਿੱਤੇ ਦੋਵਾਂ ਪਿਓ ਪੁੱਤਾਂ ਨੇ। ਅਥਰੂਆਂ ਦੀ ਝੜੀ ਲੱਗ ਗਈ ਉਹਨਾਂ ਦੇ, ਆਂਸੂਆਂ ਦੀ ਬਰਸਾਤ। ਅਸੀਂ ਗਰੀਬੜੇ, ਅਸੀਂ ਗਰੀਬ ਲੱਕੜਾਂ ਕੱਟ ਕੇ ਗੁਜ਼ਾਰਾ ਕਰਨ ਵਾਲੇ, ਆ ਗਏ ਹੋ ਤੁਸੀਂ ਸਾਨੂੰ ਨਵਾਜਣ ਵਾਸਤੇ? ਅਤੇ ਗੁਰੂ ਹਰਗੋਬਿੰਦ ਸਾਹਿਬ ਪਤਾ ਕੀ ਕਹਿੰਦੇ ਰੂਪੇ ਨੂੰ? ਕਹਿੰਦੇ ਰੂਪਿਆ ਤੂੰ ਆਵਾਜ਼ ਮਾਰੀ, ਮੈਂ ਆ ਗਿਆ, ਤੁਸੀਂ ਬੁਲਾਇਆ ਮੈਂ ਆ ਗਿਆ। ਸਾਨੂੰ ਬੁਲਾਉਣਾ ਨਹੀਂ ਆਉਂਦਾ, ਆਵਾਜ਼ ਨਹੀਂ ਮਾਰਨੀ ਆਉਂਦੀ। ਦੋਵਾਂ ਪਿਓ ਪੁੱਤਾਂ ਨੂੰ ਸੱਜੇ ਖੱਬੇ ਹੱਥ ਨਾਲ ਚਰਨਾਂ ਤੋਂ ਚੁੱਕਿਆ, ਦੋਵਾਂ ਨੂੰ ਸੱਜੇ ਖੱਬੇ ਪਾਸਿਓਂ ਘੁੱਟ ਕੇ ਗਲਵਕੜੀ 'ਚ ਲੈ ਲਿਆ। ਸ਼ੁਕਰ 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 ਕਰੀ ਜਾਂਦੇ, ਤੇਰਾ ਧੰਨਵਾਦ ਸਤਿਗੁਰ, ਤੁਸੀਂ ਗਰੀਬਾਂ ਨੂੰ ਨਵਾਜਿਆ, ਤੁਹਾਡਾ ਸ਼ੁਕਰ ਹੈ ਦਾਤਾ, ਤੁਸੀਂ ਸਾਡੇ 'ਤੇ ਬਖਸ਼ਿਸ਼ ਕੀਤੀ ਆ। ਗੱਲਾਂ ਕਰਦੇ ਨਾ, ਅਤੇ ਸਤਿਗੁਰ ਪਤਾ ਕੀ ਕਹਿੰਦੇ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਭਾਈ ਰੂਪਿਆ ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ, ਧੁੱਪ ਬੜੀ, ਗਰਮੀ ਬੜੀ ਆ, ਮੈਨੂੰ ਪਿਆਸ ਬੜੀ ਲੱਗੀ, ਪਾਣੀ ਪਿਆ, ਜਲ ਛਕਾ। ਕੋਈ ਖੁਸ਼ੀ ਦੀ ਹੱਦ ਹੋਊ ਉਹਨਾਂ ਦੀ? ਅੰਦਾਜ਼ਾ ਲਾ ਸਕਦੇ ਉਹਨਾਂ ਦਾ ਵੀ ਕਿੰਨੇ ਖੁਸ਼ ਹੋਣਗੇ? ਉਹ ਸਾਡੇ ਕੋਲ ਲਫ਼ਜ਼ ਹੀ ਨਹੀਂ ਹੈਗੇ, ਕੋਈ ਸਾਡੇ ਕੋਲ ਅਲਫਾਜ਼, ਕੋਈ ਵਰਡ ਹੀ ਨਹੀਂ ਹੈਗੇ ਸਾਡੇ ਕੋਲ ਆਪਾਂ ਦੱਸ ਸਕੀਏ ਵੀ ਉਹ ਕਿੰਨੇ ਖੁਸ਼ ਹੋਏ ਹੋਣਗੇ। ਸਤਿਗੁਰ ਨਾਲੇ ਜਲ ਛਕੀ ਜਾਂਦੇ ਆ, ਨਾਲੇ ਬਖਸ਼ਿਸ਼ ਦੇ ਬਚਨ ਕਹੀ ਜਾਂਦੇ। ਤੁਹਾਡੇ 'ਤੇ ਗੁਰੂ ਨਾਨਕ ਦੀ ਬਖਸ਼ਿਸ਼, ਤੁਹਾਡੇ ਘਰਾਂ 'ਚ ਕਿਸੇ ਚੀਜ਼ ਦੀ ਤੋਟ ਨਹੀਂ ਹੋਏਗੀ, ਕਮੀ ਨਹੀਂ ਹੋਏਗੀ, ਤੁਸੀਂ ਗੁਰੂ ਨਾਨਕ ਨੂੰ ਖੁਸ਼ ਕਰ ਲਿਆ ਆ। ਰੁਪਿਆ ਤੇਰੀ ਰਸਨਾ 'ਤੇ ਗੁਰੂ ਨਾਨਕ ਦਾ ਵਾਸਾ ਹੋਏਗਾ, ਜਿਹੜਾ ਬਚਨ ਰਸਨਾ ਤੋਂ ਤੂੰ ਕਹਿ ਦਿਆ ਕਰੇਗਾ ਉਹ ਵੀ ਸੱਚ ਹੋ ਜਾਇਆ ਕਰੇਗਾ। ਕਾਹਦੇ ਬਦਲੇ 'ਚ? ਇਹ ਨਹੀਂ ਵੀ ਪਾਣੀ ਦਾ ਕਟੋਰਾ ਪਿਆਇਆ ਗੁਰੂ ਨੂੰ, ਪ੍ਰੇਮ ਦੇ ਵੱਟੇ 'ਚ, ਪਿਆਰ ਦੇ ਵੱਟੇ 'ਚ ਬਖਸ਼ਿਸ਼ਾਂ ਦੀ ਝੜੀ ਲਾ ਦਿੱਤੀ ਗੁਰੂ ਹਰਗੋਬਿੰਦ ਸਾਹਿਬ। ਅੱਜ ਉਹਦੇ ਨਾਂ 'ਤੇ ਨਗਰ ਵਸਾਇਆ ਮਹਾਰਾਜ, ਭਾਈ ਕਾ ਰੂਪਾ ਜਾ ਰੂਪਿਆ ਇਹ ਨਗਰ ਵਸ ਗਿਆ, ਦੁਨੀਆ ਸਦਾ ਵਾਸਤੇ ਤੈਨੂੰ ਯਾਦ ਰੱਖੂ। ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਪਾਇਓ। ਤੋ ਸਮਾਪਤੀ ਕਰੀਏ। ਜਲਣ ਬੁਝੀ ਸੀਤਲ ਭੈ ਰਾਖੇ ਪ੍ਰਭ ਆਪ। ਜਿਹੜੇ ਗੁਰੂ ਦੇ ਪਿਆਰੇ ਹੋ ਗਏ ਉਹਨਾਂ ਦੇ ਅੰਦਰ ਦੀ ਜਲਣ ਬੁਝ ਗਈ, ਸੀਤਲ ਭਏ ਉਹਨਾਂ ਦੇ ਅੰਦਰ ਸ਼ਾਂਤੀ ਆ ਗਈ, ਸੀਤਲਤਾ ਆ ਗਈ। ਉਹਨਾਂ ਦੇ ਮਾਲਕ ਸਤਿਗੁਰ ਪ੍ਰਭੂ ਨੇ ਆਪ ਉਹਨਾਂ ਦੀ ਰੱਖਿਆ ਕੀਤੀ, ਬਖਸ਼ਿਸ਼ਾਂ ਕੀਤੀਆਂ ਗੁਰੂ ਨੇ ਉਹਨਾਂ 'ਤੇ। ਨਾਨਕ ਪ੍ਰਭ ਸਰਨਾਗਤੀ ਜਾਂ ਕਾ ਵੱਡ ਪ੍ਰਤਾਪ। ਜਿਹੜੇ ਪ੍ਰਭੂ ਦਾ ਪ੍ਰਤਾਪ ਬੜਾ ਵੱਡਾ ਆ, ਜਿਹੜਾ ਪ੍ਰਭੂ ਬੜਾ ਮਹਾਨ ਆ, ਕਹਿੰਦੇ ਮੈਂ ਉਸ ਪ੍ਰਭੂ ਦੀ ਸ਼ਰਨ ਪੈਂਦਾ, ਉਸ ਪ੍ਰਭੂ ਦੇ ਮੈਂ ਚਰਨਾਂ ਕਮਲਾਂ ਨਾਲ ਜੁੜਦਾ ਹਾਂ, ਜਿਸ ਦਾ ਪ੍ਰਤਾਪ, ਜਿਸ ਦੀ ਮਹਿਮਾ, ਜਿਸ ਦੀ ਵਡਿਆਈ ਬੜੀ ਮਹਾਨ ਹੈ। ਅਸੀਂ ਵੀ ਐਸੇ ਸਤਿਗੁਰ ਦੇ ਚਰਨਾਂ ਨਾਲ ਜੁੜੀਏ, ਐਸੇ ਗੁਰੂ ਨਾਲ, ਕਿਤੇ ਸਾਡੀ ਵੀ ਪ੍ਰੀਤ ਬਣ ਜਾਏ, ਸਾਡਾ ਵੀ ਪਿਆਰ ਬਣੇ, ਅਸੀਂ ਵੀ ਨਾਮ ਬਾਣੀ ਨਾਲ ਸਾਂਝ ਪਾ ਕੇ, ਗੁਰੂ ਚਰਨਾਂ ਨਾਲ ਪ੍ਰੇਮ ਪਾ ਕੇ, ਗੁਰੂ ਦੇ ਆਸ਼ੇ 'ਤੇ ਚੱਲ ਕੇ, ਗੁਰੂ ਆਗਿਆ ਦਾ ਪਾਲਣ ਕਰਕੇ, ਆ ਵੀ ਲੋਕ ਸਫਲਾ, ਪ੍ਰਲੋਕ ਵੀ ਸੁਹੇਲਾ ਬਣਾ ਲਈਏ। ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।